ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਚੱਲ ਰਹੀ ਲੜੀਵਾਰ ਕਥਾ 690 ਅੰਗ 'ਤੇ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਧਨਾਸਰੀ ਰਾਗਣੀ ਦੇ ਵਿੱਚ ਛੰਤ ਕਾਵ ਅਤੇ ਛੰਤ ਨੂੰ ਮਿਲਾ ਕੇ ਇਹ ਛੰਤ ਉਚਾਰਨ ਕੀਤਾ ਹੈ। ਛੰਤ ਭਾਵ ਜਸ ਰੂਪ ਬਾਣੀ। ਮਹੱਲਾ ਚੌਥਾ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਦਾ ਹੁਕਮ ਹੈ, ਘਰ ਪਹਿਲਾ ਸੁਰ ਤਾਰ ਵਿੱਚ ਗਾਉਣ ਦਾ ਹੁਕਮ ਰਾਗੀ ਸਿੰਘਾਂ ਲਈ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੀਜ ਮੰਤਰ ਹੈ ਆਪਣਾ ਓਅੰਕਾਰ, ਜੋ ਸਭਨਾਂ ਦਾ ਪ੍ਰਕਾਸ਼ਕ ਹੈ। ਸ੍ਰਿਸ਼ਟੀ ਦੀ ਰਚਨਾ ਓਅੰਕਾਰ ਕਹਿ ਕੇ ਹੋਈ ਹੈ। ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਿਨ ਚਿੱਤ, ਓਅੰਕਾਰ ਸਹਿਲ ਯੁਗ ਪਏ, ਓਅੰਕਾਰ ਵੇਦ ਨਿਰਮੈ। ਓਅੰਕਾਰ ਕੇਵਲ ਇੱਕੋ ਇੱਕ ਹੈ, ਸਤਿਗੁਰੂ ਦੀ ਪ੍ਰਸਾਦ ਤੋਂ ਭਾਵ ਕਿਰਪਾ ਹੋਵੇ ਤਾਂ ਓਅੰਕਾਰ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰਦੇ ਚੌਥੇ ਪਾਤਸ਼ਾਹ, ਹਰ ਜੀਉ ਕਿਰਪਾ ਕਰੇ ਤਾਂ ਨਾਮ ਤੇ ਆਈ ਹੈ ਜੀਉ। ਮਹਾਰਾਜ ਫਰਮਾਉਂਦੇ, ਭਾਈ ਗੁਰਮੁਖੋ ਜਾਂ ਹਰੀ ਪਰਮੇਸ਼ਰ ਜੀ ਕਿਰਪਾ ਦ੍ਰਿਸ਼ਟੀ ਕਰੇ ਨਾ ਤਾਂ ਜੀਉ ਤੋਂ ਭਾਵ ਹਿਰਦੇ ਵਿੱਚ ਫਿਰ ਨਾਮ ਨੂੰ ਧਿਆਈਦਾ। ਜੇ ਉਹਦੀ ਮਿਹਰ ਹੋਵੇ, ਹਿਰਦੇ ਦੇ ਅੰਦਰੋਂ ਹੀ ਪ੍ਰੇਰਣਾ ਹੋ ਕੇ ਆਪਣੇ ਆਪ ਵਾਹਿਗੁਰੂ ਵਾਹਿਗੁਰੂ ਇਹ ਜੀਵ ਕਰਨ ਲੱਗ ਜਾਂਦਾ। ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਉ। ਸੁਭਾਏ ਤੋਂ ਭਾਵ ਹੁੰਦਾ ਸ੍ਰੇਸ਼ਟ ਪ੍ਰੇਮ ਨਾਲ। ਜੇ ਗੁਰੂ ਨਾਨਕ ਦੇਵ ਜੀ, ਗੁਰੂ ਗ੍ਰੰਥ ਸਾਹਿਬ ਜੀ ਮਿਲ ਜਾਣ ਤਾਂ ਹਿਰਦੇ ਵਿੱਚ ਸਹਿਜੇ ਹੀ ਗੁਣਾਂ ਨੂੰ ਗਾਉਣਾ ਹੁੰਦਾ ਹੈ। ਜਿਵੇਂ ਚੌਥੇ ਪਾਤਸ਼ਾਹ ਦਾ ਸ਼ਬਦ ਹੈ ਤਾਂ ਇਸ਼ਾਰਾ ਤੀਜੇ ਪਾਤਸ਼ਾਹ ਵੱਲ ਹੈ ਕਿ ਧੰਨ ਗੁਰੂ ਅਮਰਦਾਸ ਜੀ ਦੀ ਕਿਰਪਾ ਨਾਲ ਸੁਭਾਵਕ ਹੀ ਗੁਣਾਂ ਦਾ ਗਾਇਨ ਹੁੰਦਾ। ਗੁਣ ਗਾਏ ਵਿਗਸੈ ਸਦਾ ਆਮਦਿਨ, ਜਾਂ ਆਪ ਸਾਚੇ ਭਾਵੈ। ਜਾਂ ਕਹਿੰਦੇ ਰਾਤ ਦਿਨ ਗੁਣਾਂ ਨੂੰ ਗਾਏਗੀ ਭਾਈ ਤਾਂ ਸਦਾ ਪ੍ਰਸੰਨ ਰਹੇਗੀ। ਜੀਵ ਰੂਪ ਇਸਤਰੀ ਨੂੰ ਸਮਝਾਉਂਦੇ ਆ ਅਤੇ ਆਪਣੇ ਸੱਚੇ ਪਤੀ ਨੂੰ ਭਾ ਜਾਵੇਂਗੀ। ਅਹੰਕਾਰ ਹਉਮੈ ਤਜੈ ਮਾਇਆ, ਸਹਿਜ ਨਾਮ ਸਮਾਵੈ। ਜਾਤੀ ਦਾ ਹੰਕਾਰ ਹੈ ਜਿਹੜਾ, ਅਤੇ ਹੰਕਾਰ ਹੋਰ ਵੀ ਕਈ ਪ੍ਰਕਾਰ ਦਾ ਜੀਵ ਨੂੰ ਹੋ ਜਾਂਦਾ ਹੈ। ਅਤੇ ਮਾਇਆ ਦਾ ਹੰਕਾਰ ਹੈ, ਵਿੱਦਿਆ ਦਾ ਹੰਕਾਰ ਹੈ ਚੜ੍ਹਿਆ ਹੋਇਆ ਸਰੀਰ ਨੂੰ, ਰੰਗ ਦਾ ਹੰਕਾਰ ਹੈ, ਕੱਦ ਦਾ ਹੰਕਾਰ ਹੈ, ਕਈ ਪ੍ਰਕਾਰ ਦੇ ਹੰਕਾਰ ਹੋ ਜਾਂਦੇ ਨੇ। ਜਾਤੀ ਦੇ ਹੰਕਾਰ ਨੂੰ ਅਤੇ ਮਾਇਆ ਦੀ ਹੰਗਤਾ ਮਮਤਾ ਨੂੰ ਤਿਆਗਣਾ ਕਰ। ਕਹਿੰਦੇ ਫਿਰ ਤੂੰ ਸਹਿਜੇ ਹੀ ਜੋ ਹੈ ਨਾ, ਜੋ ਪਰਮਾਤਮਾ ਦੇ ਵਿੱਚ ਨਾਮ ਦੇ ਵਿੱਚ ਸਮਾ ਜਾਏਗੀ। ਨਾਮੀ ਜੋ ਪਰਮਾਤਮਾ, ਉਹਦੇ ਵਿੱਚ ਤੇਰਾ ਸਹਿਜੇ ਹੀ ਫਿਰ ਸਮਾਉਣਾ ਹੋ ਜਾਏਗਾ। ਆਪ ਕਰਤਾ ਕਰੇ ਸੋਈ, ਆਪ ਦੇ ਤਾਂ ਪਾਈ ਹੈ। ਉਹ ਕਰਤਾ ਪੁਰਖ ਵਾਹਿਗੁਰੂ ਆਪ ਹੀ ਸਭ ਕੁਝ ਕਰਦਾ ਹੈ, ਜਾਂ ਉਹ ਆਪ ਦੇਵੇ ਨਾਮ ਤਾਂ ਪ੍ਰਾਪਤ ਹੁੰਦਾ, ਕਿਉਂਕਿ ਨਾਮ ਉਹਦਾ ਆਪਣਾ ਹੈ। ਉਹਦਾ ਜੀ ਕਰੇ ਉਹ ਦੇਵੇ, ਉਹ ਨਾ ਦੇਵੇ ਉਹਦੀ ਮਰਜ਼ੀ ਹੈ। ਸਤਿਗੁਰੂ ਦਬਾਉਣ ਵਾਲੇ ਨੇ, ਮਹਾਂਪੁਰਖ ਦਬਾਉਣ ਵਾਲੇ ਹੁੰਦੇ ਨੇ। ਉਹ ਮਹਾਰਾਜ ਫਰਮਾਉਂਦੇ ਹਨ, ਇਸ ਕਰਕੇ ਕਰ ਕਿਰਪਾ ਹਰ ਨਾਮ ਦਿਵਾਇਓ। ਨਾਮ ਦਬਾਉਂਦੇ ਨੇ, ਬੇਨਤੀਆਂ ਕਰਦੇ, ਮਹਾਰਾਜ ਜੀ ਇਹਨੂੰ ਨਾਮ ਦੀ ਦਾਤ ਬਖਸ਼ਿਸ਼ ਕਰ ਦਿਓ। ਵਾਹਿਗੁਰੂ ਫਿਰ ਆਪਣਾ ਨਾਮ ਦਾ ਕਿਣਕਾ ਜੀਵ ਨੂੰ ਦਿੰਦੇ ਹਨ। ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈ ਹੈ ਜੀਉ। ਮਹਾਰਾਜ ਫਰਮਾਉਂਦੇ ਨੇ, ਇਹ ਜਿਵੇਂ ਛੰਤਾਂ ਦੀ ਚਾਲ ਵਿੱਚ ਪਹਿਲੀ ਪੌੜੀ ਦੀ ਸਮਾਪਤੀ 'ਤੇ ਪਹਿਲਾ ਅੰਕ ਆਇਆ, ਸ਼ੁਰੂ ਵਾਲੀ ਪੰਕਤੀ ਫਿਰ ਅਖੀਰ 'ਤੇ ਵੀ ਆਉਂਦੀ ਹੈ। ਜੇ ਵਾਹਿਗੁਰੂ ਜੀ ਕਿਰਪਾ ਕਰਨ ਤਾਂ ਜੀ ਚਿੱਤ ਦੇ ਵਿੱਚ ਫਿਰ ਇਹ ਜੀਵ ਨਾਮ ਨੂੰ ਧਿਆਉਣਾ ਕਰਦਾ ਹੈ, ਜਾਂ ਉਸ ਅਕਾਲ ਪੁਰਖ ਦੀ ਕਿਰਪਾ ਹੁੰਦੀ ਹੈ। ਅੰਦਰ ਸਾਚਾ ਨੇਹ ਪੂਰੇ ਸਤਿਗੁਰੈ ਜੀਓ। ਪੂਰਿਆਂ ਸਤਿਗੁਰਾਂ ਦੇ ਜੀ ਅੰਦਰ ਸੱਚਾ ਪ੍ਰੇਮ ਹੈ। ਪੂਰਿਆਂ ਸਤਿਗੁਰਾਂ ਨੇ ਮੇਰੇ ਹਿਰਦੇ ਅੰਦਰ ਸੱਚਾ ਪ੍ਰੇਮ ਆਪ ਲਾਇਆ, ਉਹਨਾਂ ਦੀ ਬਖਸ਼ਿਸ਼ ਹੋਈ ਆ ਤਾਂ ਇਹ ਪ੍ਰੇਮ ਲੱਗਿਆ। ਉਹਨਾਂ ਨੇ ਆਪ ਮੇਰੇ ਅੰਦਰੋਂ ਹਉਮੈ ਦੀ ਮੈਲ, ਵਿਸ਼ਿਆਂ ਦੀ ਮੈਲ ਨੂੰ ਆਪ ਦੂਰ ਕਰਕੇ ਫਿਰ ਮੇਰਾ ਪ੍ਰੇਮ ਲਾਇਆ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਵੇਂ ਕੱਪੜੇ ਨੂੰ ਰੰਗ ਚੜ੍ਹਾਉਣ ਲਈ ਪਹਿਲਾਂ ਸਾਬਣ ਨਾਲ ਧੋ ਕੇ ਉਹਦੀ ਪਾਣ ਲਾਹੀ ਜਾਂਦੀ ਹੈ, ਸਤਿਗੁਰੂ ਪਹਿਲਾਂ ਸਿੱਖ ਦੀ ਪਾਣ ਲਾਉਂਦੇ ਨੇ। ਸੇਵਾ ਦੇ ਰਾਹੀਂ ਪਹਿਲਾਂ ਪਰਖਾਂ ਲੈਂਦੇ ਨੇ, ਬਚਨ ਮਨਾ ਕੇ ਦੇਖਦੇ ਨੇ, ਦੇਖਦੇ ਨੇ ਕਿ ਹੁਣ ਪੂਰਾ ਇਹ ਬਚਨ ਮੰਨਣ ਵਿੱਚ ਕਾਮਯਾਬ ਹੈ, ਸੱਤ ਬਚਨ ਕਹਿਣ ਲੱਗ ਪਿਆ। ਫਿਰ ਸਤਿਗੁਰੂ ਕਿਰਪਾ ਕਰਦੇ ਨੇ ਜੀਵ ਦੇ ਉੱਤੇ। ਹਉ ਤਿਸ ਸੇਵੀ ਦਿਨ ਰਾਤ, ਮੈਂ ਕਦੇ ਨਾ ਵਿਸਰੈ ਜੀਉ। ਮੈਂ ਉਹਨੂੰ ਦਿਨ ਰਾਤ ਹੀ ਸੇਵਦੀ ਹਾਂ ਉਹ ਪਰਮੇਸ਼ੁਰ ਨੂੰ, ਕਿਉਂਕਿ ਉਹ ਮੈਨੂੰ ਕਦੇ ਵੀ ਭੁੱਲਦਾ ਨਹੀਂ ਹੈ ਜੀ। ਕਦੇ ਨਾ ਵਿਸਾਰੀ ਅੰਨ ਦਿਨ ਸੁਮਾਰੀ ਜਾਂ ਨਾਮ ਲਈ ਤਾਂ ਜੀਵਾ ਕਦੇ ਵੀ ਭੁਲਾਉਂਦੀ ਨਹੀਂ ਆ ਰਾਤ ਦਿਨ ਚੇਤੇ ਕਰਦੀਆਂ ਜਦੋਂ ਨਾਮ ਲੈਂਦੀਆਂ ਤਾਂ ਮੈਂ ਜਿਉਂਦੀਆਂ ਮਰਨੰ ਵਿਸਰਣੰ ਗੋਬਿੰਦ ਹੈ ਜੀਵਨੰ ਹਰ ਨਾਮ ਤੇ ਆਵਣਾ ਜਿਵੇਂ ਮਹਾਰਾਜ ਨੇ ਬਚਨ ਫਰਮਾਇਆ ਅੱਖਾਂ ਜੀਵਾਂ ਵਿਸਰੈ ਮਰ ਜਾਓ ਸਰਵਣੀ ਸੁਣੀ ਤਾਂ ਇਹੋ ਮਨ ਤ੍ਰਿਪਤ ਗੁਰਮੁਖ ਅੰਮ੍ਰਿਤ ਪੀਵਾ ਜਦੋਂ ਕੰਨਾਂ ਨਾਲ ਸੁਣਦੀ ਹਾਂ ਤੇ ਮਨ ਮੇਰਾ ਪ੍ਰਸੰਨ ਬਹੁਤ ਹੁੰਦਾ ਕਿਉਂਕਿ ਗੁਰਾਂ ਦੁਆਰੇ ਉਸ ਨਾਮ ਅੰਮ੍ਰਿਤ ਨੂੰ ਪੀਂਦੀ ਹਾਂ ਇਹ ਮਹਾਰਾਜ ਨੇ ਇੱਕ ਬਹੁਤ ਡੂੰਘਾ ਬਚਨ ਦੱਸਿਆ ਕਿ ਕੰਨਾਂ ਨਾਲ ਸੁਣਨੇ ਕਰਕੇ ਹੀ ਰਸ ਆਉਂਦਾ ਹੈ ਸਰਵਣੋ ਮੇਰੇ ਉਹ ਸਾਚਾ ਸੁਣਨ ਨੂੰ ਪਠਾਏ ਸਾਚਾ ਸੁਣਨ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਾਨ ਤਨ ਹਰਿਆ ਹੋਆ ਰਸਨਾ ਰਸ ਬਾਣੀ ਰਸਨਾ ਦੇ ਵਿੱਚ ਰਸ ਆਉਣ ਲੱਗ ਜਾਂਦਾ ਜਦੋਂ ਬਾਣੀ ਕੰਨਾਂ ਵਿੱਚ ਪੈਂਦੀ ਹੈ ਤਾਂ ਨਦਰ ਕਰੇ ਤਾਂ ਸਤਿਗੁਰੂ ਮੇਲੇ ਆਉਂਦੇ ਨੂੰ ਵਿਵੇਕ ਬੁੱਧ ਵਿਚਰੈ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰੇ ਤਾਂ ਸਤਿਗੁਰਾਂ ਨਾਲ ਮਿਲਦਾ ਤਾਂ ਹੀ ਬੁੱਧੀ ਜਿਹੜੀ ਰਾਤ ਦਿਨ ਬਿਬ ਏਕ ਵਿੱਚ ਵਿਚਰਦੀ ਹੈ ਬਿਬ ਹੁੰਦਾ ਦੋ ਅਤੇ ਏਕ ਹੋਣਾ ਇਹਦੇ ਵਿੱਚ ਵੀ ਮੈਂ ਇੱਕ ਹੋਣਾ ਉਹਦੇ ਨਾਲ ਮੈਂ ਇੱਕ ਮਿਕ ਹੋਣਾ ਹੈ ਇਉਂ ਬੁੱਧੀ ਵਿਵੇਕ ਵਾਲੀ ਬਣ ਜਾਂਦੀ ਹੈ ਬਿਬ ਕਿਉਂ ਹੋ ਗਿਆ ਜੀ ਦੋ ਕਿਉਂ ਹੋ ਗਿਆ ਇੱਕ ਕਿਉਂ ਨਹੀਂ ਹੋਇਆ ਕਹਿੰਦੇ ਇਹ ਕਿਉਂਕਿ ਦੂਈ ਕੁਦਰਤ ਵਿੱਚ ਫਸ ਗਿਆ ਮਾਇਆ ਵਿੱਚ ਲੱਗਣ ਕਰਕੇ ਇਹਦੇ ਮਨ ਵਿੱਚ ਬਿਬ ਆ ਗਈ ਸੋ ਦੁਬਿਧਾ ਆ ਗਈ ਦੁਜੈਗੀ ਆ ਗਈ ਮਨ ਵਿੱਚ ਦਵੈਸ਼ ਆ ਗਈ ਤਾਂ ਇਹ ਵੱਖਰਾ ਹੋਇਆ ਫਿਰਦਾ ਅੰਦਰ ਸਾਚਾ ਨੇਹ ਪੂਰੇ ਸਤਿਗੁਰ ਹੈ ਪੂਰਿਆਂ ਸਤਿਗੁਰਾਂ ਨੇ ਮੇਰੇ ਅੰਦਰ ਸੱਚਾ ਪਿਆਰ ਲਾ ਤਾ ਪਰਮੇਸ਼ੁਰ ਪ੍ਰਤੀ ਹੌਲੀ 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 ਸੇਵਾ ਕਰਦਿਆਂ ਬੰਦਗੀ ਕਰਦਿਆਂ ਆਪਣੇ ਆਪ ਇਹ ਅੰਦਰ ਸੋਝੀ ਪੈਦਾ ਹੁੰਦੀ ਜਾਂਦੀ ਹੈ ਸਤ ਸੰਗਤ ਮਿਲੇ ਵੱਡ ਭਾਗ ਤਾਂ ਹਰ ਰਸ ਆਵੇ ਜੀਉ ਵੱਡਿਆਂ ਭਾਗਾਂ ਕਰਕੇ ਜੇ ਸੱਤ ਦੀ ਪ੍ਰਾਪਤੀ ਵਾਲੀ ਸੰਗਤ ਮਿਲੇ ਤਾਂ ਹਰੀ ਦਾ ਰਸ ਆ ਕੇ ਪ੍ਰਾਪਤ ਹੁੰਦਾ ਕਿਉਂਕਿ ਸੰਗਤ ਤਾਂ ਬਹੁਤ ਥਾਈਂ ਇਕੱਠੀ ਹੁੰਦੀ ਹੈ ਪਰ ਸੱਤ ਸੰਗਤ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸੂਝਵਾਨ ਪ੍ਰੇਮੀ ਇਕੱਠੇ ਹੋਣ ਸੱਤ ਦੀ ਪ੍ਰਾਪਤੀ ਲਈ ਜਿਵੇਂ ਮਹਾਂਪੁਰਖ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਸੱਤ ਸੰਗਤ ਸੱਤ ਦਿਨ ਦਾ ਸਮਾਗਮ ਹੁੰਦਾ ਸੀ ਕੁੱਲ ਨਾਮ ਜਪਣ ਵਾਲੇ ਪ੍ਰੇਮੀ ਆਉਂਦੇ ਸੀ ਕਿਉਂਕਿ ਊਂ ਤਾਂ ਆਮ ਬੰਦੇ ਲਈ ਬਹਿਣਾ ਹੀ ਔਖਾ ਸਵੇਰ ਤੋਂ ਲੈ ਕੇ ਠਾਲ ਲੈਣਾ 2 ਵਜੇ ਤੋਂ ਰਾਤ ਦੇ 9 ਵਜੇ ਤੱਕ ਚੱਲ ਸੋ ਚੱਲ ਹੀ ਹੁੰਦੀ ਸੀ ਦਿਨੇ ਕਿਤੇ ਘੰਟਾ 2 ਘੰਟੇ ਆਰਾਮ ਕਰਾਉਂਦੇ ਸੀ ਇਸ ਪ੍ਰਕਾਰ ਉੱਥੇ ਕੋਈ ਬੱਚਾ ਨਹੀਂ ਸੀ ਆਉਣ ਦਿੰਦੇ ਰੋਣ ਵਾਲਾ ਕੋਈ ਖੰਘਣ ਵਾਲਾ ਕੋਈ ਹੋਰ ਸਾਰੇ ਪਾਸੇ ਪਹਿਰੇਦਾਰ ਪੀਲੇ ਚੋਲੇ ਪਾ ਕੇ ਬਰਛੇ ਫੜ ਕੇ ਖੜ੍ਹੇ ਹੋਣਾ ਜੇ ਕਿਸੇ ਨੂੰ ਖੰਘ ਆਉਂਦੀ ਹੈ ਵਿੱਚੋਂ ਠਾਲ ਕੇ ਲੈ ਜਾਂਦੇ ਭਾਈ ਤੂੰ ਪਰੇ ਚੱਲਿਆ ਜਾ ਸੰਗਤ ਨੂੰ ਨਾ ਖਰਾਬ ਕਰ ਜੇ ਕਿਸੇ ਦਾ ਬੱਚਾ ਰੋਂਦਾ ਬੱਚਾ ਤਾਂ ਪਹਿਰੇ ਗੇਟਦਾਰ ਜਿਹੜਾ ਸੀ ਗੇਟ ਦੇ ਉੱਤੇ ਪਹਿਰੇਦਾਰ ਉਹੀ ਮੋੜ ਦਿੰਦਾ ਸੀ ਇਸ਼ਤਿਹਾਰਾਂ ਵਿੱਚ ਲਿਖਿਆ ਜਾਂਦਾ ਸੀ ਕਿ ਬੱਚਿਆਂ ਵਾਲੀਆਂ ਬੀਬੀਆਂ ਦਾ ਆਉਣਾ ਮਨਾ ਜੇ ਆਉਣਾ ਤਾਂ ਆਪਣਾ ਬੱਚਾ ਜਿਹੜਾ ਘਰ ਛੱਡ ਕੇ ਆਓ ਕਿਉਂ ਇੱਥੇ ਬੰਦਗੀ ਕਰਨੀ ਇੱਥੇ ਕਥਾ ਭਰਦੇ ਹਾਂ ਗੁਰੂ ਘਰਾਂ ਦੇ ਵਿੱਚ ਨਿਆਣੇ ਇੰਨਾ ਤੰਗ ਕਰਦੇ ਨੇ ਇੰਨਾ ਰੌਲਾ ਪਾਉਂਦੇ ਨੇ ਖੰਘਣ ਵਾਲਿਆਂ ਨੂੰ ਜੇ ਬੇਨਤੀ ਕਰਦੇ ਹਾਂ ਗੁਰੂ ਘਰਾਂ ਦੇ ਵਿੱਚ ਉਹ ਗੁੱਸਾ ਕਰਦੇ ਵੀ ਸਾਨੂੰ ਕਾਹਨੂੰ ਹਟਾਉਂਦੇ ਹੋ ਕੋਈ ਛਿੱਕ ਮਾਰ ਦਿੰਦਾ ਸੋ ਲਾਗੇ ਬੈਠੇ ਚੰਗੇ ਭਲੇ ਕਈ ਸਿਆਣੇ ਹੁੰਦੇ ਨੇ ਕਈ ਬੱਚੇ ਹੁੰਦੇ ਨੇ ਬੱਚੇ ਇੰਨਾ ਘਮਸਾਣ ਪਾਉਂਦੇ ਆ ਸੇ ਮਾਤਾ ਪਿਤਾ ਉਹਨਾਂ ਨੂੰ ਰੋਕਦੇ ਨਹੀਂ ਗੁੱਸਾ ਕਰਦੇ ਸਾਡੇ ਨਿਆਣੇ ਤਾਂ ਉਰੇ ਖੇਡਣ ਆਏ ਨੇ ਇਸ ਕਰਕੇ ਹੈ ਕਿ ਦੇਖੋ ਬੰਦਗੀ ਗੁਰੂ ਘਰ ਦੇ ਵਿੱਚ ਜਿਹੜਾ ਕੋਈ ਜੁੜਿਆ ਬੈਠਾ ਉਹਨੂੰ ਨਿਆਣੇ ਤੋੜਦੇ ਨੇ ਖੜਕਾ ਕਰਦੇ ਨੇ ਰੌਲਾ ਪਾਉਂਦੇ ਨੇ ਸੋ ਇਸ ਤਰ੍ਹਾਂ ਹੈ ਕਿ ਮਹਾਂਪੁਰਖ ਬੱਚਾ ਨਹੀਂ ਸੀ ਆਉਣ ਦਿੰਦੇ ਕਿਸੇ ਵੀ ਮਹਾਂਪੁਰਖ ਦੇ ਦੀਵਾਨ ਵਿੱਚ ਬੱਚਾ ਨਹੀਂ ਸੀ ਰੋਂਦਾ ਰੋਣ ਵਾਲੇ ਬੱਚੇ ਨੂੰ ਰੌਲਾ ਪਾਉਣ ਵਾਲੇ ਨੂੰ ਮਾਤਾ ਪਿਤਾ ਡਰਦੇ ਪਰੇ ਲੈ ਜਾਂਦੇ ਸੀ ਵੀ ਬਾਕੀ ਸੰਗਤ ਦਾ ਆਨੰਦ ਖਰਾਬ ਹੁੰਦਾ ਇਹ ਗੱਲਾਂ ਸਮਝਣ ਵਾਲੀਆਂ ਹੁੰਦੀਆਂ ਹਨ ਆਮ ਦਿਨ ਰਹਿ ਲਿਵ ਲਾਏ ਤਾਂ ਸਹਿਜ ਸਮਾਵੇ ਜੀਉ ਜੇ ਰਾਤ ਦਿਨ ਪਰਮੇਸ਼ੁਰ ਦੇ ਵਿੱਚ ਲਿਵ ਲਾ ਕੇ ਰੱਖੇ ਤਾਂ ਸਹਿਜ ਹੁੰਦਾ ਗਿਆਨ ਦੇ ਵਿੱਚ ਜੀਵ ਦਾ ਸਮਾਉਣਾ ਹੁੰਦਾ ਸ਼ਾਂਤੀ ਆਦਿ ਗੁਣਾਂ ਦੇ ਵਿੱਚ ਜੀਵ ਦਾ ਸਮਾਉਣਾ ਹੁੰਦਾ ਸਹਿਜ ਸਮਾਵੇ ਤਾਂ ਹਰ ਮਨ ਭਾਵੈ ਸਦਾ ਅਤੀਤ ਬੈਰਾਗੀ ਮਹਾਰਾਜ ਫਰਮਾਉਂਦੇ ਨੇ ਸ਼ਾਂਤੀ ਆਦਿ ਗੁਣਾਂ ਵਿੱਚ ਸਮਾਵੇ ਤਾਂ ਸ਼੍ਰੋਮਣੀ ਹਰੀ ਪਰਮੇਸ਼ੁਰ ਨੂੰ ਇਹ ਜੀਵ ਪਾਉਂਦਾ ਅਤੇ ਵੈਰਾਗੀਆਂ ਵਾਂਗ ਸਦਾ ਹੀ 3 ਗੁਣਾਂ ਤੋਂ ਰਹਿਤ ਰਹਿੰਦਾ ਤਮੋ ਗੁਣ ਰਜੋ ਗੁਣ ਸਤੋ ਗੁਣ ਤੋਂ ਉੱਪਰ ਜਾ ਕੇ 4ਵੀਂ ਭੂਮਿਕਾ ਵਿੱਚ ਜੀਵ ਵਰਤਦਾ ਰੱਬ ਦਾ ਪਿਆਰਾ ਇਹ ਵੀ ਦੱਸਣਾ ਪੈਂਦਾ ਕਿ ਇਹ ਭੂਮਿਕਾਵਾਂ ਹੁੰਦੀਆਂ ਨੇ ਅਲਤ ਪਲਤ ਸੋਭਾ ਜਗ ਅੰਤਰ ਰਾਮ ਨਾਮ ਲਿਵ ਲੱਗ ਗਈ ਜਦੋਂ ਰਾਮ ਦੇ ਨਾਮ ਵਿੱਚ ਲਿਵ ਲੱਗ ਗਈ ਪਰਮੇਸ਼ੁਰ ਦੇ ਵਿੱਚ ਲਿਵ ਜੁੜੀ ਹੈ ਰਾਮ ਨਾਮ ਵਿੱਚ ਲਿਵ ਲੱਗਣ ਕਰਕੇ ਜਗਤ ਦੇ ਅੰਦਰ ਲੋਕ ਪ੍ਰਲੋਕ ਵਿੱਚ ਸਾਰੇ ਥਾਈਂ ਜੀਵ ਦੀ ਸੋਭਾ ਹੁੰਦੀ ਹੈ, ਕਿਉਂਕਿ ਨਾਮ ਕਰਕੇ ਸੋਭਾ ਹੁੰਦੀ ਆ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਅੱਜ ਤੱਕ ਸਭ ਦੀ ਜਿਨ੍ਹਾਂ ਨੇ ਵੀ ਨਾਮ ਜਪਿਆ ਸੋਭਾ ਹੋਈ ਹੈ ਅਤੇ ਹੋਣੀ ਹੈ। ਉਹਨਾਂ ਦਾ ਨਾਂ ਆਪਾਂ ਸਦਾ ਕਥਾ 'ਚ ਦੱਸਦੇ ਹੀ ਰਹਿਣਾ, ਗੁਰਮੁਖਾਂ ਦਾ ਪ੍ਰਹਿਲਾਦ ਜੀ, ਧਰੂਵ ਜੀ, ਨਾਮਦੇਵ ਜੀ, ਕਬੀਰ ਜੀ, ਫਰੀਦ ਜੀ, ਬਿਦਰ ਜੀ, ਇਸੇ ਪ੍ਰਕਾਰ ਜਿਹੜੇ ਜਿਹੜੇ ਯੁੱਗ 'ਚ ਹੋਏ ਨੇ, ਹੁਣ ਕਲਯੁੱਗ ਦੇ ਸਮੇਂ ਵਿੱਚ ਜਿੰਨੇ ਹੋਏ ਨੇ, ਭਾਈ ਬਾਲਾ ਮਰਦਾਨਾ ਜੀ ਦਾ ਨਾਮ ਪਹਿਲਾਂ ਆਉਣਾ, ਬੇਬੇ ਨਾਨਕੀ ਜੀ ਦਾ ਨਾਮ ਆਉਣਾ, ਭਾਈ ਭਗੀਰਥ ਜੀ ਉਹਨਾਂ ਦਾ ਨਾਮ ਆਉਣਾ, ਅੱਗੇ ਜਿਹੜੇ ਜਿਹੜੇ ਭਾਈ ਸਿੰਘਾਂ ਉੱਪਲ ਜੀ, ਸੋ ਇਸੇ ਪ੍ਰਕਾਰ ਭਾਈ ਪਾਰੋ ਜੁਲਕਾ ਜੀ ਹੋਏ ਨੇ, ਤੀਜੇ ਪਾਤਸ਼ਾਹ ਵੇਲੇ ਜਿਹੜੇ ਵੱਡੇ ਵੱਡੇ ਸਿੰਘ ਹੋਏ, ਫਿਰ ਭਾਈ ਗੁਰਦਾਸ ਜੀ ਆ ਗਏ ਚੌਥੇ ਪਾਤਸ਼ਾਹ ਵੇਲੇ, ਫਿਰ ਹੋਰ ਪੰਜਵੇਂ ਪਾਤਸ਼ਾਹ ਵੇਲੇ ਭਾਈ ਬਹਿਲੋ ਜੀ, ਭਾਈ ਸਾਲੋ ਜੀ, ਭਾਈ ਜੇਠਾ ਪੁਰਾਣਾ ਲੰਗਾਹਾ ਜੀ, ਭਾਈ ਵਿਧੀ ਚੰਦ ਜੀ, ਭਾਈ ਪੈੜਾ ਜੀ, ਕਿੰਨਿਆਂ ਕੁ ਦੇ ਨਾਮ ਲਈਏ, ਸਾਰੇ ਨਾਮ ਜਪਣ ਵਾਲਿਆਂ ਦੇ ਨਾਮ। ਮਹਾਰਾਜ ਕਹਿੰਦੇ ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਭਾਈ ਮਤੀ ਦਾਸ ਉਹਨਾਂ ਦੀ ਕੋਈ ਸੋਭਾ ਮੇਟ ਨਹੀਂ ਸਕਦਾ, ਜਿਨ੍ਹਾਂ ਨੇ ਵੀ ਨਾਮ ਜਪਿਆ। ਧੰਨ ਭਾਈ ਗੁਰਬਖਸ਼ ਸਿੰਘ ਜੀ, ਰਾਮ ਕੁਵੈਰ, ਸੋ ਜਿਨ੍ਹਾਂ ਨੇ ਇੰਨਾ ਨਾਮ ਜਪਿਆ। ਅੱਗੇ ਜਿਹੜੇ ਮਹਾਂਪੁਰਖ ਹੁਣ ਕਾਲ ਦੇ ਵਿੱਚ ਹੋਏ ਨੇ, ਵੀਹਵੀਂ ਸਦੀ ਵਿੱਚ ਹੋਏ ਨੇ, ਸਾਰੇ ਮਹਾਂਪੁਰਖ। ਮਹਾਰਾਜ ਨੇ ਬਚਨ ਕੀਤਾ ਇਸ ਪ੍ਰਕਾਰ, ਭਾਈ ਹਰਖ ਸੋਗ ਦੋਹਾਂ ਤੇ ਮੁਕਤਾ, ਜੋ ਪ੍ਰਭ ਕਰੇ ਸੋ ਭਾਵ ਆਏ। ਉਹ ਹਰਖ ਹੁੰਦੀ ਖੁਸ਼ੀ ਅਤੇ ਸੋਗ ਹੁੰਦਾ ਗੁੱਸਾ ਜਾਂ ਸੋਗ, ਮਨ ਦੇ ਅੰਦਰ ਗਮ, ਚਿੰਤਾ, ਫਿਕਰ, ਇਹਨਾਂ ਦੋਹਾਂ ਤੋਂ ਰਹਿਤ ਹੋ ਜਾਂਦਾ। ਵਾਹਿਗੁਰੂ ਜੋ ਕਰਦਾ ਉਸ ਨੂੰ ਉਹ ਚੰਗਾ ਲੱਗਦਾ ਕਿ ਪਰਮਾਤਮਾ ਨੇ ਆਪਣੇ ਭਾਣੇ ਵਿੱਚ ਕੀਤਾ। ਸਤ ਸੰਗਤ ਮਿਲੈ ਵਡਭਾਗ, ਤਾਂ ਹਰ ਰਸ ਆਵੇ ਜੀਉ। ਵੱਡਿਆਂ ਭਾਗਾਂ ਕਰਕੇ ਸਤਸੰਗਤ ਜੇ ਮਿਲ ਜੇ ਤਾਂ ਹਰੀ ਰਸ ਆ ਕੇ ਪ੍ਰਾਪਤ ਹੁੰਦਾ, ਕਿਉਂਕਿ ਸੰਗਤ ਤੋਂ ਬਿਨਾਂ ਰਸ ਨਹੀਂ ਬਣਦਾ। ਸੋ ਸੰਗਤ ਦੇ ਵਿੱਚ ਆ ਕੇ ਹੀ ਕਿਰਪਾ ਹੁੰਦੀ ਹੈ। ਸੋ ਜਿਵੇਂ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲਿਆਂ ਨੇ ਸੰਤ ਮੀਹਾਂ ਸਿੰਘ ਜੀ ਨੂੰ ਕਿਹਾ ਸੀ ਕਿ ਪਿੰਡ ਰਹਿ ਕੇ ਜਿਹੜੀ ਭਗਤੀ ਕਰਨੀ ਹੈ ਉਹਦੇ ਨਾਲ ਤੂੰ ਹਰ ਸਾਲ ਭਰ ਸਾਡੀ ਸੰਗਤ ਕਰ, ਤੂੰ ਰਹਿ ਕੇ ਪਹਿਲਾਂ ਮਰਿਆਦਾ ਸਿੱਖ, ਦੇਖ ਕਿਵੇਂ ਉੱਠੀਦਾ, ਕਿਵੇਂ ਇਸ਼ਨਾਨ ਹੁੰਦਾ, ਕਿਵੇਂ ਬੰਦਗੀ ਕਰੀਦੀ ਹੈ, ਸਾਰਾ ਕੁਝ ਦੇਖਣਾ ਕਰ ਪਹਿਲਾਂ। ਜਦੋਂ ਮਰਿਆਦਾ ਸਿੱਖ ਲਈਏ ਤਾਂ ਫਿਰ ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕਉ ਨਦਰ ਕਰਮ ਤਿਨ ਕਾਰ। ਸੋ ਟਕਸਾਲ ਦੇ ਵਿੱਚ ਵੀ ਮਹਾਂਪੁਰਖਾਂ ਦੇ ਕੋਲ ਰਹਿਣ ਵਾਲੇ ਜਿਹੜੇ ਲੰਬਾ ਸਮਾਂ ਸਿੰਘ ਕੋਲ ਰਹੇ ਨੇ ਬਾਹਲੇ, ਉਹਨਾਂ ਨੇ ਬਹੁਤ ਕੁਝ ਸੰਤਾਂ ਤੋਂ ਸਿੱਖਿਆ ਲਿਆ, ਸਿੱਖਿਆ ਪ੍ਰਾਪਤ ਕੀਤੀ ਹੈ। ਮਹਾਂਪੁਰਖ ਸਾਰਿਆਂ ਪਾਸੋਂ ਹੀ ਜਾ ਕੇ ਸਿੱਖਣਾ ਪੈਂਦਾ, ਉਹਨਾਂ ਦੀ ਸੰਗਤ ਕਰਨੀ ਪੈਂਦੀ ਹੈ, ਕੋਲ ਬਹਿਣਾ ਪੈਂਦਾ, ਰਹਿਣਾ ਪੈਂਦਾ, ਸੇਵਾ ਕਰਨੀ ਪੈਂਦੀ ਹੈ। ਫਿਰ ਕੁਛ ਕੁਛ ਗੱਲ ਖਾਨੇ 'ਚ ਪੈਂਦੀ ਹੈ, ਪੱਲੇ 'ਚ, ਬੁੱਧੀ ਰੂਪ ਪੱਲੇ 'ਚ। ਸਤ ਸੰਗਤ ਮਿਲੈ ਵਡਭਾਗ, ਤਾਂ ਹਰ ਰਸ ਆਵੇ ਜੀਉ। ਵੱਡਿਆਂ ਭਾਗਾਂ ਕਰਕੇ ਸਤਸੰਗਤ ਮਿਲ ਜਾਵੇ ਤਾਂ ਹਿਰਦੇ ਦੇ ਅੰਦਰ ਹਰੀ ਨਾਮ ਰਸ ਰਸਨਾ ਦੇ ਵਿੱਚ ਆਉਂਦਾ ਹੈ। ਦੂਜਾ ਭਾਏ ਦੁੱਖ ਹੋਏ, ਮਨਮੁਖ ਜਮ ਜੋ ਹੋਇਆ ਜੀਉ। ਜੇ ਦਵੈਤ ਭਾਵ ਵਾਲਿਆਂ ਨੂੰ, ਈਰਖਾ ਵਾਲਿਆਂ ਨੂੰ ਬੜਾ ਭਾਰੀ ਦੁੱਖ ਹੁੰਦਾ, ਕਿਉਂਕਿ ਮਨਮੁਖਾਂ ਨੇ ਜਮਾਂ ਨੂੰ ਦੇਖਿਆ ਨਹੀਂ, ਪਰ ਜਮਦੂਤਾਂ ਨੇ ਉਹਨਾਂ ਨੂੰ ਜੋਇਆ ਤੋਂ ਭਾਵ ਤਾੜਿਆ, ਦੇਖ ਲਿਆ। ਕਹਿੰਦੇ ਕੋਈ ਨਹੀਂ, ਜਿੰਨਾ ਤੂੰ ਕਰਨਾ ਕਰ, ਬਾਅਦ ਵਿੱਚ ਤਾਂ ਇੱਥੋਂ ਅਸੀਂ ਹਿਸਾਬ ਲੈਣਾ। ਹਾਏ ਹਾਏ ਕਰੇ ਦਿਨ ਰਾਤ, ਮਾਇਆ ਦੁੱਖ ਮੋਹਿਆ ਜੀਉ। ਉਹ ਮਾਇਆ ਦੇ ਮੋਹ ਵਿੱਚ ਹੀ ਦੁਖੀ ਹੋ ਕੇ ਦਿਨ ਰਾਤ ਹਾਏ ਹਾਏ ਕਰਦਾ, ਹਾਏ ਆ ਗਈ ਮਾਇਆ। ਸੋ ਹਾ ਹਾ ਕਰਨ ਬਿਹਾਨੀ, ਅਬਦਾ ਤਾਂ ਮੈਂ ਸੰਤੋਖ ਨਾ ਪਾਇਆ। ਹਾਏ ਚਲੀ ਗਈ ਮਾਇਆ, ਹਾਏ ਇੱਥੇ ਖਰਚ ਹੋ ਗਈ, ਹਾਏ ਉਹ ਹੋ ਗਿਆ, ਹਾਏ ਐਂ ਹੋ ਗਿਆ। ਉਹ ਕਰੀ ਜਾਂਦਾ ਕਰੀ ਜਾਂਦਾ, ਕਿਉਂਕਿ ਉਹਦਾ ਚਿੱਤ ਜੁੜਿਆ ਹੋਇਆ ਮਾਇਆ ਵਿੱਚ। ਜਿਹਦਾ ਚਿੱਤ ਪਰਮਾਤਮਾ ਜੁੜਿਆ ਹੋਇਆ ਉਹ ਵਾਹਿਗੁਰੂ ਵਾਹਿਗੁਰੂ ਕਰਦਾ, ਜਿਹਦਾ ਮਾਇਆ 'ਚ ਜੁੜਿਆ ਉਹ ਹਾਏ ਹਾਏ ਕਰਦਾ। ਮਾਇਆ ਦੁੱਖ ਮੋਹਿਆ, ਹਉਮੈ ਰੋਹਿਆ, ਮੇਰੀ ਮੇਰੀ ਕਰਤ ਵਿਹਾਵੈ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਚਨ ਕਿ ਮਾਇਆ ਦਾ ਮੋਹਿਆ ਹੋਇਆ ਦੁਖੀ ਹੁੰਦਾ, ਹਉਮੈ ਤੇ ਰੋਇਆ ਹੁੰਦਾ ਕ੍ਰੋਧ ਵੱਸ ਹੋ ਕੇ, ਮੇਰੀ ਮੇਰੀ ਕਰਦਿਆਂ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਜਿਨ ਦਈਆ ਤਿਸੈ ਨਾ ਚੇਤੈ ਮੂਲ, ਮਿਥਿਆ ਲੋਭ ਨਾ ਉਤਰੈ ਸੂਲ। ਜੋ ਪ੍ਰਭ ਦੇ ਤਿਸ ਚੇਤੈ ਨਾਹੀ ਅੰਤ ਗਇਆ ਪਛਤਾਵੈ। ਜੋ ਵਾਹਿਗੁਰੂ ਖਾਣ ਪੀਣ ਪਹਿਣ ਸਭ ਕੁਝ ਬਖਸ਼ਿਸ਼ ਕਰਦਾ ਉਹਨੂੰ ਯਾਦ ਨਹੀਂ ਕਰਦਾ, ਇਸ ਲਈ ਅੰਤ ਨੂੰ ਜਮਾਂ ਦੀ ਪੂਰੀ ਵਿੱਚ ਗਿਆ ਹੋਇਆ ਪਛਤਾਉਂਦਾ ਹੈ। ਕਹਿੰਦੇ ਵਾਹਿਗੁਰੂ ਨੂੰ ਯਾਦ ਕਰਨਾ ਕੋਈ ਜ਼ਰੂਰੀ ਹੈ? ਮਨਮੁੱਖ ਕਹਿੰਦਾ। ਫਿਰ ਉਹਨੂੰ ਪੁੱਛੇ ਵੀ ਹੋਰ ਤੂੰ ਕਿਵੇਂ ਨੂੰ ਯਾਦ ਕਰ, ਜਿਹੜੇ ਕੋਈ ਮਾੜੀ ਜਿਹੀ ਗਿਫਟ ਦੇਣਦਾ ਉਹਨੂੰ ਯਾਦ ਕਰਦਾ ਦੁਨੀਆਂ ਦੇ ਅੰਦਰ, ਕੋਈ ਘੜੀ ਦੇ ਦੇਵੇ ਕਹਿੰਦੇ ਮੈਨੂੰ ਫਲਾਣੇ ਨੇ ਸਾਰੀ ਜ਼ਿੰਦਗੀ ਗੁਣਗਾਉ, ਘੜੀ ਦਿੱਤੀ ਸੀ ਮੈਨੂੰ ਫਲਾਣੇ ਨੇ, ਕੁੜਤਾ ਪਜਾਮਾ ਪੈਂਟ ਕਮੀਜ਼ ਦਿੱਤਾ ਸੀ, ਫਲਾਣੇ ਥਾਂ ਗਿਆ, ਫਲਾਣੇ ਬੜੀ ਸਵਾਦ ਚਾਹ ਪਿਆਈ ਸਾਨੂੰ। ਮਾੜੀ ਮਾੜੀ ਗੱਲ ਪਿੱਛੇ ਤਾਂ ਲੋਕਾਂ ਦੀ ਸਲਾਹਤਾ ਕਰਦਾ ਹੈ, ਅਤੇ ਜਾਂ ਜਿਹੜੇ ਨੇ ਸਾਰੀ ਧਰਤੀ ਬਣਾਈ ਹੈ, ਐਡੇ ਤਾਰੇ ਚੰਦਰਮਾ, ਪੌਣ ਪਾਣੀ, ਅਗਨੀ ਪਤਾਲ, ਆਕਸੀਜਨ ਬਖਸ਼ਿਸ਼ ਕੀਤੀ, ਅੰਨ ਦਾਲਾਂ ਪੈਦਾ ਕੀਤੇ ਨੇ, ਜਿਹਨੇ ਮੂਲ ਰੂਪ ਜਿਹੜਾ ਉਹਦੀ ਸਲਾਹਾਂ ਨਹੀਂ ਕਰਦਾ। ਚੰਗੀ ਕੋਈ ਰੋਟੀ ਖਵਾ ਦੇਵੇ ਉਹਦਾ ਬੜਾ ਥੈਂਕ ਯੂ ਕਰਦਾ ਵੀ ਉਹਨੇ ਰੋਟੀ ਖਵਾਈ ਆ, ਉਹ ਰੋਟੀ ਤਾਂ ਖਵਾਈ ਜੇ ਰੱਬ ਨੇ ਕਣਕ ਪੈਦਾ ਕੀਤੀ ਹੈ, ਜੇ ਚੌਲ ਦਾਲ ਬਣਾਏ ਨੇ ਉਹਨੇ, ਜੇ ਉਹ ਬਣਾਉਂਦਾ ਹੀ ਨਾ ਫਿਰ ਤੂੰ ਕਿੱਥੋਂ ਉਹਦਾ ਥੈਂਕ ਯੂ ਕਰਦਾ। ਧੰਨਵਾਦ ਕਰੋ ਵਾਹਿਗੁਰੂ ਦਾ, ਅਕਾਲ ਪੁਰਖ ਦਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਬਿਨ ਨਾਵੈ ਕੋ ਸਾਥ ਨਾ ਚੱਲੈ, ਪੁੱਤਰ ਕਲੱਤਰ ਮਾਇਆ ਧੋਹੇ ਹਾ। ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਕੋਈ ਇਸਤਰੀ ਪੁੱਤਰ ਨਾਲ ਨਹੀਂ ਚੱਲਦਾ ਬੰਦੇ ਦੇ, ਕਿਉਂਕਿ ਅੰਤ ਨੂੰ ਬਰਾਬਰ ਤਾਂ ਹੁੰਦਾ ਹੀ ਨਹੀਂ ਹਿਸਾਬ ਵੀ ਇਕੱਠਿਆਂ ਨੇ ਜਾਣਾ। ਫਿਰ ਕਹਿੰਦੇ ਨੇ ਅੰਤ ਨੂੰ ਜਿਹੜੀ ਹੈ ਨਾ ਮਾਇਆ ਧੋਹਿਆ, ਛਲ ਜਾਂਦੀ, ਦਗਾ ਦੇ ਜਾਂਦੀ, ਧੋਖਾ ਦੇ ਜਾਂਦੀ, ਇਹ ਮਾਇਆ ਤੈਨੂੰ ਮੈਂ ਇਕੱਠਾ ਕੀਤਾ ਸੀ ਝੂਠ ਬੋਲ ਕੇ, ਫਰੇਬ ਕਰਕੇ, ਆ ਚੱਲੀਏ ਹੁਣ ਮੈਂ ਚੱਲਿਆ। ਕਹਿੰਦੀ ਬਸ ਇੱਥੇ ਤੱਕ ਸੀ ਮੇਰਾ ਕੰਮ, ਹੁਣ ਗਾਹਾਂ ਨਹੀਂ ਤੂੰ ਜਾ ਸਕਦਾ, ਗਾਹਾਂ ਮੈਂ ਤੇਰੇ ਨਾਲ ਨਹੀਂ ਜਾ ਸਕਦੀ, ਇਹ ਮੈਂ ਤਾਂ ਇਹਨਾਂ ਦੀਆਂ ਜਿਹੜੇ ਹੁਣ ਪਿੱਛੇ ਰਹਿ ਗਏ ਨੇ। ਦੂਜਾ ਭਾਏ ਦੁੱਖ ਹੋਏ ਮਨਮੁੱਖ ਜਮ ਜੋਹਿਆ ਜੀਓ। ਇਹ ਈਰਖਾ ਭਾਵ ਵਾਲਿਆਂ ਨੂੰ ਬੜਾ ਭਾਰੀ ਦੁੱਖ ਲੱਗਦਾ, ਕਿਉਂਕਿ ਹੁਣ ਮਨਮੁੱਖਾਂ ਨੂੰ ਜਮਾਂ ਨੇ ਤਾੜਿਆ, ਚੰਗੀ ਤਰ੍ਹਾਂ ਦੇਖ ਲਿਆ, ਜਿਹੜੇ ਮਾੜਾ ਕਰਦੇ ਨੇ, ਕਈ ਕਹਿੰਦੇ ਮਾੜਾ ਕਰਦੇ ਨੇ, ਮਹਾਰਾਜ ਕਹਿੰਦੇ ਚੁੱਪ ਕਰ ਰਹੋ, ਅਸੀਂ ਸਾਰੀ ਫੋਰਸ ਲਾਈ ਹੋਈ ਆ ਹਰੇਕ ਦੇ ਉੱਤੇ, ਸਭ ਨਿਗਾਹ ਰੱਖ ਰਹੇ ਹਾਂ ਕੀ ਕੌਣ ਕਰਦਾ, ਕਿਹੜਾ ਨਿੰਦਾ ਕਰਦਾ, ਕਿਹੜਾ ਵਿਰੁੱਧ ਬੋਲਦਾ, ਕੀ ਕਰਦਾ। ਸਾਡੇ ਕੋਲ ਤਾਂ ਇੰਨੀ ਬਰੀਕੀ 'ਚ ਅੰਤਰਜਾਮ ਤਾਂ ਵੀ ਹੈ ਨਹੀਂ, ਪਰਮੇਸ਼ੁਰ ਨੂੰ ਤਾਂ ਸਭ ਪਤਾ, ਅਤੇ ਜਦੋਂ ਹਿਸਾਬ ਕਿਤਾਬ ਹੋਣ ਲੱਗਿਆ ਫਿਰ ਗਿਣ ਗਿਣ ਕੇ ਹਿਸਾਬ ਕਰ ਲੈਂਦਾ ਆਪੇ। ਕਰ ਕਿਰਪਾ ਲੇਹੋ ਮਿਲਾਏ ਮਹਿਲ ਹਰ ਪਾਇਆ ਜੀਓ। ਜਿਹਨੇ ਕਿਰਪਾ ਦ੍ਰਿਸ਼ਟੀ ਕਰਕੇ ਸਤਸੰਗਤ ਨਾਲ ਮਿਲਾ ਲਿਆ ਜਿਹਨੂੰ, ਕਹਿੰਦੇ ਉਹਨੇ ਹਰੀ ਦੇ ਮਹਿਲ ਹੁੰਦਾ ਸਰੂਪ ਨੂੰ ਪ੍ਰਾਪਤ ਕਰ ਲਿਆ। ਸਤਸੰਗਤ ਮਿਲਿਆ ਵਡਭਾਗ, ਭਾਗਾਂ ਨਾਲ ਸਤਸੰਗਤ ਮਿਲਦੀ ਹੈ। ਸਦਾ ਰਹਿ ਕਰ ਜੋੜ ਪ੍ਰਭ ਮਨ ਭਾਇਆ ਜੀਓ। ਉਹ ਸਦਾ ਹੀ ਹੁੰਦਾ, ਕਰ ਹੁੰਦੇ ਨੇ ਹੱਥ ਜੋੜ ਕੇ ਬੇਨਤੀ ਕਰਦਾ ਰਹਿੰਦਾ, ਇਸ ਕਰਕੇ ਉਹ ਵਾਹਿਗੁਰੂ ਦੇ ਮਨ ਨੂੰ ਭਾ ਗਿਆ, ਚੰਗਾ ਲੱਗਦਾ। ਸੋ ਹੱਥ ਜੋੜ ਕੇ ਬੇਨਤੀ, ਜਿਵੇਂ ਮਹਾਂਪੁਰਖ ਬਾਬਾ ਅਤਰ ਸਿੰਘ ਜੀ ਮਸਤੂ ਵਾਲੇ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਹੱਥ ਜੋੜ ਕੇ ਹੀ ਬਾਹਲਾ ਬੈਠਿਆ ਕਰਦੇ ਸੀ। ਪ੍ਰਭ ਮਨ ਭਾਵੈ ਤਾਂ ਹੁਕਮ ਸਮਾਵੈ, ਹੁਕਮ ਮਨ ਨੇ ਸੁੱਖ ਪਾਇਆ। ਵਾਹਿਗੁਰੂ ਦੇ ਮਨ ਵਿੱਚ ਭਾਵੇ ਤਾਂ ਹੀ ਹੁਕਮ ਵਿੱਚ ਸਮਾਉਂਦਾ, ਜੀਵ ਜੀ ਨੇ ਹੁਕਮ ਮੰਨਿਆ ਉਸੇ ਨੇ ਸੁੱਖ ਪਾਇਆ। ਆਨ ਦਿਨ ਜਪਤ ਰਹੇ ਦਿਨ ਰਾਤੀ, ਸਹਿਜੇ ਨਾਮ ਤੇ ਆਇਆ। ਇੱਕ ਰਸ ਦਿਨ ਰਾਤ ਉਹ ਨਾਮ ਜਪਦਾ ਰਹਿੰਦਾ ਅਤੇ ਮਨ ਕਰਕੇ ਸਹਿਜੇ ਹੀ ਨਾਮ ਨੂੰ ਧਿਆਉਂਦਾ ਹੀ ਰਹਿੰਦਾ, ਨਾਲੇ ਗੱਲਾਂ ਕਰਦਾ ਰਹਿੰਦਾ, ਨਾਲੇ ਸਵਾਸ ਆਉਂਦੇ ਜਾਂਦੇ ਸਾਹ ਨਾਲ ਵਾਹਿਗੁਰੂ ਕਹਿੰਦਾ। ਇਹ ਕਿਰਿਆ ਅੰਦਰ ਅੰਦਰ ਹੁੰਦੀ ਰਹਿੰਦੀ ਹੈ। ਆਤ ਭਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਨਾਮੋ ਨਾਮ ਮਿਲੀ ਵਡਿਆਈ, ਨਾਨਕ ਨਾਮ ਮਨ ਭਾਵ ਆਏ। ਮਹਾਰਾਜ ਕਥਨ ਕਰਦੇ ਨਾਮ ਹੀ ਨਾਮ ਕਰਕੇ ਗੁਰਮੁਖਾਂ ਨੂੰ ਵਡਿਆਈ ਮਿਲੀ ਆ। ਗੁਰਮੁਖਾਂ ਦੇ ਮਨ ਵਿੱਚ ਨਾਮ ਜਿਹੜਾ ਭਾਉਂਦਾ ਹੈ, ਚੰਗਾ ਲੱਗਦਾ, ਚੱਲ ਬਈ ਹੋਰ ਪਾਠ ਸੁਣੀ ਜਾਣਾ। ਬਾਬਾ ਠਾਕੁਰ ਸਿੰਘ ਜੀ ਨੇ ਸਾਰਾ ਦਿਨ ਹੀ ਜਿੱਧਰ ਨੂੰ ਮਨ ਚੱਲ ਪਿਆ ਵੀ ਅੱਜ ਜਪਜੀ ਸਾਹਿਬ ਦੇ ਪਾਠ ਸੁਣਨੇ, ਸਾਰਾ ਜਪਜੀ ਸਾਹਿਬ ਜੀ, ਸੁਖਮਨੀ ਸਾਹਿਬ ਵੀ ਸੁਣੀ ਜਾਣਾ। ਸੋ ਇਸ ਤਰ੍ਹਾਂ ਸਾਰੇ ਹੀ ਮਹਾਂਪੁਰਖਾਂ ਨੇ ਕੀਤਾ। ਹਰ ਕੋਈ ਮਹਾਂਪੁਰਖ ਵਿਹਲਾ ਨਹੀਂ ਬਹਿੰਦਾ, ਮਹਾਂਪੁਰਖ ਸਾਰਾ ਦਿਨ ਹੀ ਬਾਣੀ ਜੇ ਦਿਖਦੇ ਨਹੀਂ ਪੜ੍ਹਦੇ ਤਾਂ ਗੁਪਤ ਰੂਪ ਦੇ ਵਿੱਚ ਅੰਦਰ ਹੀ ਪੜ੍ਹੀ ਜਾਂਦੇ ਨੇ, ਉਹਨਾਂ ਦਾ ਧਿਆਨ ਹੀ ਬਾਣੀ ਦੇ ਵਿੱਚ ਹੁੰਦਾ। ਕਰ ਕਿਰਪਾ ਲੇਹੋ ਮਿਲਾਏ ਮਹਿਲ ਹਰ ਪਾਵੇ ਜੀਓ। ਜਿਹਨੂੰ ਕਿਰਪਾ ਦ੍ਰਿਸ਼ਟੀ ਕਰਕੇ ਸਤਸੰਗਤ ਦੇ ਨਾਲ ਮਿਲਾ ਲਿਆ, ਉਹਨੇ ਹਰੀ ਦੇ ਮਹਿਲ ਹੁੰਦਾ ਸਰੂਪ ਨੂੰ ਪਾਇਆ। ਭਾਈ ਤਨਾਸਰੀ ਮਹੱਲਾ ਪੰਜਵਾਂ ਛੰਤ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। 691 ਅੰਗ 'ਤੇ ਫਰਮਾਉਂਦੇ ਨੇ ਸਤਿਗੁਰੂ ਜੇ ਹੈ ਮਹਾਰਾਜ ਦੀ ਕੈਸੀ ਮਹਿਮਾ, ਸਤਿਗੁਰ ਦੀਨ ਦਿਆਲ ਜਿਸ ਸੰਗ ਹਰ ਗਾਵੀ ਹੈ ਜੀਓ। ਪੰਜਵੇਂ ਪਾਤਸ਼ਾਹ ਛੰਤ ਉਚਾਰਨ ਕਰਦੇ ਨੇ ਬੀਜ ਮੰਤਰ ਤੋਂ ਬਾਅਦ, ਫਰਮਾਉਂਦੇ ਕਿ ਧੰਨ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਸਤਿਗੁਰ ਦੇਵ ਜੀ, ਜਿਨ੍ਹਾਂ ਦੇ ਉੱਤੇ ਸੋ ਦੀਨਾਂ ਉੱਪਰ ਦਿਆਲੂ ਹੈ ਨਾ, ਸੋ ਜਿਸ ਗੁਰੂ ਦੇ ਨਾਲ ਮਿਲ ਕੇ ਹਰੀ ਦਾ ਜਸ ਗਾਇਨ ਕਰਨਾ ਹੁੰਦਾ। ਸਤਿਗੁਰ ਦੀਨ ਦਿਆਲ, ਸਤਿਗੁਰ ਦੇਵ ਜੀ ਦੀਨਾਂ ਦੇ ਉੱਪਰ ਦਿਆਲੂ ਹੈ। ਸੋ ਜਿਸ ਸੰਗ ਹਰ ਗਾਵੀ ਹੈ ਜੀ, ਸਤਿਗੁਰਾਂ ਦੇ ਸੰਗ ਨਾਲ ਮਿਲ ਕੇ ਗਾਈਏ ਤਾਂ ਜ਼ਿਆਦਾ ਲਾਭ ਹੁੰਦਾ। ਅੰਮ੍ਰਿਤ ਹਰ ਕਾ ਨਾਮ ਸਾਧ ਸੰਗ ਰਾਵੀ ਹੈ ਜੀਓ। ਹਰੀ ਦਾ ਜੋ ਨਾਮ ਅੰਮ੍ਰਿਤ ਹੈ ਉਹਨੂੰ ਸੰਤਾਂ ਦੇ ਸੰਗ ਵਿੱਚ ਕਹਿੰਦੇ ਰਾਵੀ ਹੈ। ਭੋਗਣਾ ਕਰੀਏ ਭਾਵ ਗਾਉਣਾ ਕਰੀਏ ਉਚਾਰਨਾ ਕਰੀਏ। ਭਾਜ ਸੰਗ ਸਾਧੂ ਇੱਕ ਅਰਾਧੂ, ਜਨਮ ਮਰਨ ਦੁੱਖ ਨਸ ਹੈ। ਸਾਧੂਆਂ ਦੇ ਸਤਸੰਗ ਵਿੱਚ ਸੋ ਭਾਜ ਹੁੰਦਾ ਪ੍ਰਾਪਤ ਹੋ ਕੇ, ਅਤੇ ਇੱਕ ਦੇ ਅਰਾਧੂ ਅਰਾਧਨ ਵਾਲੇ ਹੋਵੇ ਤਾਂ ਕਹਿੰਦੇ ਫਿਰ ਜਿਹੜਾ ਨਾ ਜਨਮ ਮਰਨ ਦੇ ਜਿਹੜੇ ਦੁੱਖ ਨੇ ਉਹ ਜੀਵ ਦੇ ਫਿਰ ਜਨਮ ਮਰਨ ਦੇ ਦੁੱਖ ਨਾਸ ਹੋ ਜਾਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਦੀ ਉਹਨਾਂ ਜੀਵਾਂ ਦੇ ਉੱਤੇ ਕਿਰਪਾ ਹੋ ਜਾਂਦੀ ਹੈ। ਧੁਰ ਕਰਮ ਲਿਖਿਆ ਸਾਚ ਸਿੱਖਿਆ, ਕੱਟੀ ਜਮ ਕੀ ਫਸੈ। ਧੁਰ ਦੇ ਕਰਮਾਂ ਦੇ ਲਿਖੇ ਅਨੁਸਾਰ ਸੱਚੀ ਸਿੱਖਿਆ ਪ੍ਰਾਪਤ ਹੋਣ ਕਰਕੇ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ। ਊਂ ਤਾਂ ਔਖੀ ਹੈ ਕੱਟਣੀ, ਪਰ ਗੁਰੂ ਸਾਹਿਬ ਦੀ ਕਿਰਪਾ ਨਾਲ ਬਾਣੀ ਨਾਲ ਕੱਟੀ ਜਾਂਦੀ ਹੈ। ਭੈ ਭਰਮ ਨਾਠੇ ਛੁੱਟੀ ਗਾਂਠੇ, ਜਮ ਪੰਥ ਮੂਲ ਨਾ ਆਵੀ ਹੈ। ਸੰਸਾਰਕ ਭੈ ਭਰਮ ਦੇ ਨਸਣ ਕਰਕੇ ਨਾ ਜਦੋਂ ਜੜ ਚੇਤਨ ਦੀ ਗੰਢ ਖੁੱਲ੍ਹ ਗਈ ਉਦੋਂ ਜਮ ਰਸਤੇ ਵਿੱਚ ਕਦਾ ਚਿੱਤ ਨਹੀਂ ਆਉਂਦਾ, ਤੰਗ ਨਹੀਂ ਕਰਦਾ। ਕਿਉਂ? ਕਿਉਂਕਿ ਹੁਣ ਮਹਾਰਾਜ ਦੀ ਕਿਰਪਾ ਨਾਲ ਜਿਹੜੇ ਭੈ ਭਰਮ ਸੀ ਦੌੜ ਗਏ ਨੇ। ਬਿਨਵੰਤ ਨਾਨਕ ਧਾਰ ਕਿਰਪਾ, ਸਦਾ ਹਰ ਗੁਣ ਗਾਵੀ ਹੈ। ਮਹਾਰਾਜ ਕਥਨ ਕਰਦੇ, ਹੇ ਵਾਹਿਗੁਰੂ ਸਾਡੇ ਉੱਤੇ ਵੀ ਇਹੀ ਜਿਹੀ ਕਿਰਪਾ ਕਰੋ ਜੋ ਸਦਾ ਹੀ ਤੇਰੇ ਗੁਣ ਨੂੰ ਗਾਉਂਦੇ ਰਹੀਏ, ਅਸੀਂ ਅਰਦਾਸ ਕਰੀਏ। ਨੇ ਧਰਿਆ ਧਰ ਏਕ ਨਾਮ ਨਿਰੰਜਨੋ ਜੀਓ, ਤੂੰ ਦਾਤਾ ਦਾਤਾਰ ਸਰਬ ਦੁੱਖ ਭੰਜਨੋ ਜੀਓ। ਹੇ ਨਿਰੰਜਨ, ਹੇ ਮੇਰੇ ਮਾਲਕ, ਇੱਕ ਤੇਰਾ ਨਾਮ ਹੀ ਨਿਆਸਰਿਆਂ ਜੀਆਂ ਦਾ ਆਸਰਾ ਰੂਪ ਹੈ ਜੀ। ਨੇ ਧਰਿਆ ਧਰ ਏਕ ਨਾਮ ਨਿਰੰਜਨੋ ਜੀਓ, ਤੂੰ ਦਾਤਾਰਾਂ ਜੋ ਹੈ ਨਾ ਦਾਤਿਆਂ ਦਾ ਵੀ ਦਾਤਾ ਹੈ, ਅਤੇ ਸਾਰਿਆਂ ਜੀਵਾਂ ਦੇ ਦੁੱਖ ਭੰਜਨੋ ਨਾਸ ਕਰਨ ਵਾਲਾ ਦੁੱਖ ਨੂੰ, ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ। ਦਾਤਾਰ ਕਹੀਏ ਜੋ ਦਾਤਿਆਂ ਦਾ ਵੀ ਦਾਤਾ ਹੈ, ਜਿਹੜੇ ਹੋਰ ਵੱਡੇ ਦਾਤੇ ਉਹਨਾਂ ਦੇ ਵੀ ਦਾਤਾ ਹੈ। ਸਭ ਤੋਂ ਉੱਪਰ ਦਾਤਾ ਤੂੰ ਹੀ ਹੈ, ਤੈਥੋਂ ਉੱਤੇ ਕੋਈ ਨਹੀਂ ਹੈ। ਇਸ ਕਰਕੇ ਮਹਾਰਾਜ ਕਹਿੰਦੇ ਸਭ ਤੋਂ ਵੱਡਾ ਦਾਤਾ ਵਾਹਿਗੁਰੂ ਹੀ ਹੈ। ਦੁੱਖ ਹਰਤ ਕਰਤਾ ਸੁਖੈ ਸੁਆਮੀ, ਸਰਨ ਸਾਧੂ ਆਇਆ। ਸੰਸਾਰ ਸਾਗਰ ਮਹਾਂ ਬਿਖੜਾ, ਪਲ ਏਕ ਮਾਹ ਤਰਾਇਆ। ਜਿਹੜੇ ਜੀਵ ਸਾਧੂਆਂ ਦੀ ਸ਼ਰਨ ਵਿੱਚ ਆਇਆ, ਕੋਈ ਵੀ ਆਇਆ, ਉਹਦੇ ਦੁੱਖ ਹਰਤ ਨਾਸ ਕਰਕੇ ਹੇ ਮਾਲਕ ਆਪ ਸੁੱਖਾਂ ਦੇ ਕਰਤਾ ਹੋ। ਫਿਰ ਸੰਸਾਰ ਸਮੁੰਦਰ ਦਾ ਤਰਨਾ ਬੜਾ ਹੀ ਵਿਖੜਾ ਮੁਸ਼ਕਲ ਹੈ, ਪਲ ਏਕ ਮਾਹ ਤਰਾਇਆ, ਪਰ ਤੁਸੀਂ ਇਹਦੇ ਚੋਂ ਇੱਕ ਪਲ ਦੇ ਵਿੱਚ ਹੀ ਜੀਵ ਨੂੰ ਤਾਰ ਦਿੱਤਾ, ਤੁਹਾਡੇ ਲਈ ਤਾਂ ਕੀ ਔਖਾ, ਤੁਸੀਂ ਤਾਂ ਇਸ਼ਾਰੇ ਨਾਲ ਹੀ ਤਾਰ ਦੇਣਾ। ਤੁਹਾਡੇ ਤਾਂ ਇਸ਼ਾਰੇ ਤੋਂ ਸਭ ਡਰਦੇ ਨੇ, ਜਦੋਂ ਇੱਕ ਵਾਰ ਕਹਿਤਾ ਬਸ ਬਈ ਇੱਧਰ ਨਹੀਂ ਦੇਖਣਾ, ਉਹ ਸਭ ਪਿੱਛੇ ਹਟ ਜਾਂਦੇ ਨੇ। ਪੂਰ ਰਹਿਆ ਸਰਬ ਥਾਈ ਗੁਰ ਗਿਆਨ, ਨੇਤਰੀ ਅੰਜਨੋ। ਬਿਨਵੰਤ ਨਾਨਕ ਸਦਾ ਸਿਮਰੀ, ਸਰਬ ਦੁੱਖ ਭੈ ਭੰਜਨੋ। ਜਦੋਂ ਅੱਖਾਂ ਵਿੱਚ ਗੁਰਾਂ ਨੇ ਗਿਆਨ ਰੂਪ ਸੁਰਮਾ ਪਾ ਦਿੱਤਾ, ਸੋ ਉਸ ਵਕਤ ਸਾਰਿਆਂ ਸਥਾਨਾਂ ਦੇ ਵਿੱਚ ਹੇ ਵਾਹਿਗੁਰੂ ਤੈਨੂੰ ਮੈਂ ਪੂਰਨ ਹੋ ਰਿਹਾ ਦੇਖਿਆ। ਜਦੋਂ ਇੱਕ ਵਾਰ ਭਾਈ ਮਰਦਾਨੇ ਨੂੰ ਪਹਾੜਾਂ ਦੇ ਵਿੱਚ ਸਨ ਮਹਾਰਾਜ, ਕਿਤੇ ਇੱਕ ਪਾਣੀ ਦਾ ਛੋਟਾ ਜਿਹਾ ਕੂਲ ਜਿਹਾ ਵਗਦਾ ਸੀ, ਉਹਦੇ ਜੋ ਜੋਗੀ ਸੰਤ ਮਹਾਤਮਾ ਪੀ ਜਾਣ, ਬੁੱਕ ਭਰ ਭਰ ਕੇ ਚਲੇ ਜਾਣ, ਫਿਰ ਬੈਠ ਜਾਣ ਸਮਾਧੀਆਂ ਲਾ ਕੇ। ਭਾਈ ਮਰਦਾਨਾ ਕਹਿਣ ਲੱਗੇ, ਮਹਾਰਾਜ ਇਹ ਜਲ ਕੈਸਾ ਹੈ, ਸਾਰੇ ਪੀਂਦੇ ਨੇ। ਕਹਿੰਦੇ ਮਰਦਾਨਿਆਂ ਇਹ ਜਲ ਐਸਾ ਹੈ ਭਾਈ, ਜਿਹੜਾ ਛਕ ਲੈਂਦਾ ਉਹਦੀ ਬੁੱਧੀ ਨਿਰਮਲ ਹੋ ਜਾਂਦੀ, ਇਹਨੂੰ ਪ੍ਰਕਾਸ਼ ਹੋ ਜਾਂਦਾ। ਫਿਰ ਪਾਤਸ਼ਾਹ ਮੈਂ ਵੀ ਛਕ ਲਵਾਂ? ਕਹਿੰਦੇ ਤੂੰ ਵੀ ਛਕ ਲੈ ਭਾਈ। ਜਦੋਂ ਪਹਿਲਾਂ ਬੁੱਕ ਭਰ ਕੇ ਮੁੱਖ ਵਿੱਚ ਪਾਇਆ ਪੀਤਾ, ਇੱਕਦਮ ਦਿਵ ਦ੍ਰਿਸ਼ਟੀ ਖੁੱਲ੍ਹ ਗਈ ਅਤੇ ਚਾਰੇ ਪਾਸੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਹੀ ਪ੍ਰਕਾਸ਼ ਨਜ਼ਰ ਆਇਆ। ਕਹਿਣ ਲੱਗਿਆ, ਮਹਾਰਾਜ ਤੁਸੀਂ ਤਾਂ ਆਪ ਨਿਰੰਕਾਰ ਹੋ, ਮੈਨੂੰ ਤਾਂ ਹੁਣ ਦਿਖਿਆ, ਮੈਂ ਤਾਂ ਸਮਝਦਾ ਸੀ ਸਾਡੇ ਪਿੰਡ ਦੇ ਹੀ ਹੋ ਤੁਸੀਂ। ਮਹਾਰਾਜ ਹੱਸ ਕੇ ਕਹਿਣ ਲੱਗੇ, ਮਰਦਾਨਿਆ ਹੁਣ ਸੋਝੀ ਹੋ ਆਈ ਆ, ਹੁਣ ਪਰ ਕਿਸੇ ਕੋਲ ਦੱਸੀ ਨਾ, ਗੱਲ ਨਾ ਕਰੀ, ਹੁਣ ਤੇਰੀ ਨਿਗਾਹ ਖੁੱਲ੍ਹ ਗਈ ਆ ਹੁਣ। ਇਸ ਕਰਕੇ ਮਹਾਰਾਜ ਕਹਿੰਦੇ, ਜਦੋਂ ਸੁਰਮਾ ਪਾਤਾ ਅੱਖਾਂ 'ਚ ਮਹਾਰਾਜ ਨੇ ਗਿਆਨ ਦਾ, ਫਿਰ ਐਸੀ ਨੇਤਰ ਖੁੱਲ੍ਹਦੇ ਨੇ ਸਾਰਾ ਕੁਛ ਹੀ ਦਿਖਣ ਲੱਗ ਜਾਂਦਾ, ਕਿਰਪਾ ਹੋ ਆਉਂਦੀ ਹੈ, ਸੋਝੀ ਪੈ ਜਾਂਦੀ ਜੀਵ ਨੂੰ। ਮਹਾਰਾਜ ਕਥਨ ਕਰਦੇ, ਹੈ ਵਾਹਿਗੁਰੂ ਇਹ ਕਿਰਪਾ ਕਰ ਜੋ ਮੈਂ ਸਦਾ ਹੀ ਸਿਮਰਦਾ ਰਹਾਂ, ਆਪ ਸਾਰੇ ਦੁੱਖ ਅਤੇ ਡਰ ਦੇ ਭੰਜਨੋਂ ਤੋਂ ਭਾਵ ਨਾਸ ਕਰਨ ਵਾਲੇ ਹੋਣ ਜੀ। ਆਪ ਲੀਏ ਲੜ ਲਾਏ ਕਿਰਪਾ ਧਾਰੀ ਆ ਜੀਓ। ਮੋਹਿ ਨਿਰਗੁਣ ਨੀਚ ਅਨਾਥ ਪ੍ਰਭ ਅਗਮ ਅਪਾਰੀ ਆ ਜੀਓ। ਸੋ ਜਿਨ੍ਹਾਂ ਉੱਤੇ ਕਿਰਪਾ ਧਾਰੀ ਆ ਉਹਨਾਂ ਜੀਆਂ ਨੂੰ ਆਪਣੇ ਤੁਸੀਂ ਬਾਣੀ ਰੂਪ ਸਤਸੰਗਤ ਰੂਪ ਪੱਲੇ ਨਾਲ ਲਾ ਲਿਆ। ਸੋ ਇਸ ਪ੍ਰਕਾਰ ਫਰਮਾਉਂਦੇ ਹਨ ਕਿ ਮੈਂ ਨੀਚ ਨਿਰਗੁਣ ਅਤੇ ਅਨਾਥ ਹਾਂ ਜੀ। ਇਹ ਮਹਾਰਾਜ ਆਪ ਮਨ ਕਰਕੇ ਅਗਮ ਅਤੇ ਅਪਾਰ ਗੁਣਾਂ ਵਾਲੇ ਹੋ। ਦਿਆਲ ਸਦਾ ਕਿਰਪਾਲ ਸੁਆਮੀ ਨੀਚ ਥਾਪਣ ਹਾਰਿਆ। ਜੀ ਜੰਤ ਸਭ ਵਸ ਤੇਰਾ ਸਗਲ ਤੇਰੀ ਸਾਰਿਆ। ਇਹ ਦਿਆਲੂ ਸੁਆਮੀ ਮਾਲਕ ਜੀ ਤੂੰ ਸਦਾ ਹੀ ਕਿਰਪਾਲੂ ਹੈ, ਨੀਵਿਆਂ ਨੂੰ ਉੱਚੀ ਪਦਵੀ ਉੱਪਰ ਥਾਪਣ ਵਾਲਾ ਹੈ। ਖਿਨ ਮੈਂ ਨੀਚ ਕੀਟ ਕੌ ਰਾਜ ਪਾਰ ਬ੍ਰਹਮ ਗਰੀਬ ਨਿਵਾਜ। ਮਹਾਰਾਜ ਕੀੜਾ ਥਾਪਦੇ ਪਾਤਸ਼ਾਹੀ ਲਸਕਰ ਕਰੇ ਸਵਾਹ। ਤੁਹਾਡੀ ਤਾਂ ਨਿਗਾਹ ਹੀ ਹੋਣੀ ਚਾਹੀਦੀ ਹੈ, ਇਸ ਕਰਕੇ ਸੂਖਮ ਸਤੂਲ ਸਾਰੇ ਜੀਵ ਤੇਰੇ ਅਧੀਨ ਹੀ ਹੈ। ਸੋ ਸਾਰੇ ਜੀਵ ਤੇਰਿਆਂ ਤੋਂ ਭਾਵ ਤੇਰੀ ਸਾਰਿਆਂ ਹਨ ਸੰਭਾਲ ਦੇ ਅੰਦਰ ਨੇ, ਤੂੰ ਹਰੇਕ ਨੂੰ ਨਿਗਾਹ ਰੱਖਦਾ। ਦੇਖ ਲਓ ਕਿੰਨੇ ਜੀਵ ਜੰਤ ਬਣਾਏ ਹੋਏ ਨੇ, ਇਕੱਲੇ ਇਸ ਧਰਤੀ 'ਤੇ ਨਹੀਂ, ਸਾਰੀਆਂ ਧਰਤੀਆਂ 'ਤੇ ਜਿੱਥੇ ਜੀਆਂ ਦਾ ਵੱਸ ਹੈ ਉਹ ਸਾਰੇ ਥਾਈਂ ਜਿੱਥੇ ਵੀ ਕੋਈ ਜੀ ਹੈ ਉੱਥੇ ਹੀ ਤੂੰ ਉਹਦਾ ਨਿਗਾਹ ਰੱਖਦਾ। ਕਿੰਨਾ ਬ੍ਰਹਿਮੰਡਾਂ ਦੇ ਵਿੱਚ ਕਿੰਨੀਆਂ ਧਰਤੀਆਂ ਹੋਣਗੀਆਂ। ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾਰੇ। ਪ੍ਰਤਪਾਲੈ ਨਿਤ ਸਾਰ ਸੰਭਾਲੈ ਇੱਕ ਗੁਣ ਨਹੀਂ ਮੂਰਖ ਜਾਤਾਰੇ। ਆਪ ਕਰਤਾ ਆਪ ਭੁਗਤਾ ਆਪ ਸਗਲ ਵਿਚਾਰੀ ਆ। ਤੂੰ ਆਪ ਹੀ ਸਭ ਦਾ ਕਰਤਾ ਹੈ, ਆਪ ਹੀ ਜੀਵ ਰੂਪ ਹੋ ਕੇ ਭੋਗਾਂ ਨੂੰ ਭੁਗਤਾ ਭੋਗ ਰਿਹਾ ਅੰਦਰ ਬਹਿ ਕੇ, ਅਤੇ ਆਪ ਹੀ ਸਭ ਗੱਲਾਂ ਨੂੰ ਵਿਚਾਰਦਾ, ਦੂਜੇ ਪਾਸੋਂ ਸਲਾਹ ਨਹੀਂ ਲੈਂਦਾ। ਬਿਨਵੰਤ ਨਾਨਕ ਗੁਣ ਗਾਏ ਜੀਵਾਂ ਹਰ ਜਪ ਜਪੋਂ ਬਨਵਾਰੀ ਆ। ਮਹਾਰਾਜ ਕਥਨ ਕਰਦੇ ਨੇ ਮੈਂ ਤੇਰੇ ਹੀ ਗੁਣ ਗਾ ਕੇ ਜਿਉਂਦਾ ਮਹਾਰਾਜ। ਹੇ ਹਰੀ ਪਰਮੇਸ਼ਰ ਸੰਸਾਰ ਬਨ ਦੇ ਮਾਲਕ ਬਨ ਵਾਰੀਆ। ਸੋ ਸੰਸਾਰ ਬਨ ਦੇ ਵਾਲੀਆ, ਸੋ ਵਾਰੀਆ ਤੋਂ ਇਹ ਵਾਲੀਆ ਬਣ ਜਾਣਾ, ਬਾਲੀ ਸੰਸਾਰ ਬਾਗ ਦਾ ਬਾਲੀ। ਕਿਤੇ ਕਿਤੇ ਬਨ ਬਾਲੀ ਪਾਠ ਵੀ ਆਉਂਦਾ, ਬਨਵਾਰੀਆ ਵੀ ਆਉਂਦਾ। ਇਹ ਕਿਰਪਾ ਕਰੋ ਤੇਰੇ ਜਪ ਨੂੰ ਸਦਾ ਹੀ ਜਪਦਾ ਹੀ ਰਹਾਂ। ਤੇਰਾ ਦਰਸ ਅਪਾਰ ਨਾਮ ਮੋਲੀ ਜੀਓ। ਹੇ ਹਰੀ ਵਾਹਿਗੁਰੂ, ਆਪਦਾ ਦਰਸ਼ਨ ਸ੍ਰੇਸ਼ਟ ਹੈ, ਪਾਰਾਵਾਰ ਤੋਂ ਰਹਿਤ ਹੈ, ਆਪਦਾ ਨਾਮ ਵੀ ਜਿਹੜਾ ਅਮੋਲਕ ਹੈ ਮਹਾਰਾਜ ਜੀ। ਨਿਤ ਜਪ ਹੈ ਤੇਰੇ ਦਾਸ ਪੁਰਖ ਅਤੁੱਲਈ ਜੀਓ। ਹੇ ਅਤੁੱਲੀ ਪੁਰਖ, ਤੇਰੇ ਦਾਸ ਤੇਤੀ ਤੇਰੇ ਨਾਮ ਨੂੰ ਜਪਦੇ, ਹਰ ਰੋਜ਼ ਜਪਦੇ ਨੇ। ਅਤੁੱਲ ਹੁੰਦਾ ਵਾਹਿਗੁਰੂ, ਤੋਲਣ ਤੋਂ ਰਹਿਤ ਹੈ, ਅਮੁੱਲ ਗੁਣ ਅਮੁੱਲ ਵਾਪਾਰ ਜਿਵੇਂ ਲਿਖਿਆ। ਸੰਤ ਰਸਨ ਬੂਠਾ ਆਪ ਤੂਠਾ ਹਰ ਰਸ ਹੈ ਸੇਈ ਮਾਤਿਆ। ਇਹ ਹਰੀ, ਜਿਨ੍ਹਾਂ ਸੰਤਾਂ ਉੱਪਰ ਤੂੰ ਆਪ ਪ੍ਰਸੰਨ ਹੋਇਆ ਉਹਨਾਂ ਸੰਤਾਂ ਦੀ ਰਸਨਾ ਉੱਤੇ ਵਸ ਜਾਂਦਾ, ਇਸੇ ਕਰਕੇ ਉਹ ਹਰੀ ਨਾਮ ਰਸ ਵਿੱਚ ਮਾਤਿਆ ਤੋਂ ਭਾਵ ਮਸਤ ਹੋ ਗਏ ਨੇ। ਗੁਰ ਚਰਨ ਲਾਗੇ ਮਹਾਂਭਾਗੇ ਸਦਾ ਅੰਨ ਦਿਨ ਜਾਗਿਆ। ਉਹ ਮਹਾਂਭਾਗੀ ਉੱਤਮ ਭਾਗਾਂ ਵਾਲੇ ਗੁਰੂ ਦੇ ਚਰਨੀ ਲੱਗ ਕੇ ਸਦਾ ਰਾਤ ਦਿਨ ਸਿਮਰਨ ਵਿੱਚ ਗਿਆਨ ਜਾਗਰਤ ਅਵਸਥਾ ਵਿੱਚ ਜਾਗਦੇ ਹੀ ਰਹਿੰਦੇ ਨੇ। ਸਾਧ ਸਦਾ ਸਿਮਰਤਭਯ ਸਵਾਮੀ ਸਾਸ ਸਾਸ ਗੁਣ ਬੋਲਈ। ਸੋ ਇਹ ਪਾਠ ਦਾ ਧਿਆਨ ਰੱਖਣਾ। ਸੋ ਸੱਸੇ ਸਿਆਰੀ ਉੱਤੇ ਟਿੱਪੀ ਮੰਮਾ ਫਿਰ ਪੈਰ ਚਰਾਰਾ ਤੱਤਾ ਬੱਬੇ ਦੇ ਅੱਗੇ ਥੱਲੇ ਜਾ ਕੇ ਅੱਧਾ ਜਈਆ ਲੱਗਿਆ ਹੋਇਆ, ਇਹ ਹੈਗਾ ਸਿਮਰਤਭਯ। ਇਸ ਪ੍ਰਕਾਰ ਇਹ ਪਾਠ ਕਰਨਾ, ਸੱਸੇ ਸਿਆਰੀ ਉੱਤੇ ਟਿੱਪੀ ਮੰਮੇ ਦੇ ਪੈਰ ਚਰਾਰਾ ਤੱਤਾ ਬੱਬਾ ਅਤੇ ਐੜਾ ਲਾ ਕੇ ਉੱਤੇ ਅਧਕ ਲਾ ਕੇ ਸਿਮਰਤਭਯ। ਇਸ ਪ੍ਰਕਾਰ ਸਦਾ ਸਦਾ ਸਿਮਰਤਭਯ ਸਵਾਮੀ ਸਾਸ ਸਾਸ ਗੁਣ ਬੋਲਈ। ਇਹ ਸਵਾਮੀ ਤੂੰ ਸਦਾ ਸਦਾ ਸਿਮਰਨ ਯੋਗ ਹੈ, ਤੇਰੇ ਸੰਤ ਜਿਹੜੇ ਨੇ ਉਹ ਸਵਾਸ ਸਵਾਸ ਤੇਰੇ ਗੁਣਾਂ ਨੂੰ ਬੋਲਦੇ ਹਨ ਜੀ। ਬਿਨਵੰਤ ਨਾਨਕ ਧੂਰ ਸਾਧੂ ਨਾਮ ਪ੍ਰਭੂ ਅਮੋਲਈ। ਮਹਾਰਾਜ ਕਥਨ ਕਰਦੇ ਵਾਹਿਗੁਰੂ, ਜੋ ਸਾਧੂ ਆਪਦੇ ਅਮੋਲਕ ਨਾਮ ਨੂੰ ਜਪਦੇ ਆ, ਮੈਂ ਉਹਨਾਂ ਸਾਧੂਆਂ ਦੀ ਸਿਰਫ ਚਰਨ ਧੂੜ ਮੰਗਦਾ। ਬੜਾ ਹੀ ਸੌਖਾ ਜਿਹਾ ਰਸਤਾ ਦੱਸਦੇ ਨੇ, ਆਪਾਂ ਤਾਂ ਇੰਨੀ ਕਮਾਈ ਨਹੀਂ ਹੋਣੀ। ਕਈ ਬੰਦੇ ਨੇ ਜਿਨ੍ਹਾਂ ਕੋਲ ਅਰਬਾਂ ਖਰਬਾਂ ਰੁਪਈਏ ਪਏ ਨੇ, ਡਾਲਰ ਪਏ ਨੇ, ਉਹਨਾਂ ਜਿੰਨੀ ਕਮਾਈ ਆਪਾਂ ਕਿੱਥੋਂ ਕਰ ਲਾਂਗੇ? ਉਹਨਾਂ ਦੇ ਤਾਂ ਹਜ਼ਾਰਾਂ ਬੰਦੇ ਨੌਕਰ ਲਏ ਅੱਗੇ। ਇਸ ਕਰਕੇ ਇਹ ਵੀ ਜਿਹਨੇ ਇੱਕ ਨੇ ਕਮਾਇਆ ਉਹਨੇ ਹਜ਼ਾਰਾਂ ਬੰਦਿਆਂ ਨੂੰ ਰੋਜ਼ੀ ਰੋਟੀ 'ਤੇ ਲਾ ਲਿਆ ਨਾਲ, ਚਲੋ ਵੀ ਕਰੋ ਕੰਮ। ਲੱਖਾਂ ਬੰਦੇ ਕਈਆਂ ਦੇ ਨੌਕਰ ਨੇ। ਸਾਧੂ ਸੰਤ ਵੀ ਇਸੇ ਪ੍ਰਕਾਰ ਇੰਨੀ ਕਮਾਈ ਕਰ ਲੈਂਦੇ ਨੇ, ਇੰਨੀ ਕਮਾਈ ਕਰ ਲੈਂਦੇ ਨੇ ਕਿ ਉਹ ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਂ ਹੈ ਏਕ ਕਣੀ। ਸੁਭਾਵਕ ਜੇ ਇੱਕ ਵਾਰੀ ਦੇਖ ਵੀ ਲੈਣ ਨਾ ਕਿਸੇ ਵੱਲ, ਉਹੀ ਤਰ ਜਾਂਦਾ। ਬਸ ਉਹਨਾਂ ਦਾ ਦੇਖਣਾ ਹੀ ਬਹੁਤ ਹੁੰਦਾ, ਉਹਨਾਂ ਦੀ ਕਿਰਪਾ ਹੀ ਇੰਨੀ ਹੁੰਦੀ ਹੈ, ਕਿਉਂਕਿ ਉਹਨਾਂ ਦੀ ਕਮਾਈ ਇੰਨੀ ਜ਼ਿਆਦਾ ਹੋ ਜਾਂਦੀ ਹੈ। ਉਹ ਜੀਵ ਨੂੰ ਇੱਕ ਵਾਰ ਦੇਖ ਵੀ ਲੈਣ ਨਾ ਬਸ, ਸਮਝ ਲਓ ਪਰਲੋਕ ਸਮਰ ਗਿਆ ਉਹਦਾ, ਇੰਨੀ ਕਮਾਈ ਹੋ ਜਾਂਦੀ ਹੈ।